জানো যোগ না পুছো জাতি। এ পাবন পবিত্র শব্দ আসা মহল্লা পহলা ধন গুরু নানক পাতশাহ দা উচ্চারণ কীতা হে। ਜਿਸ ਸ਼ਬਦ ਅੰਦਰ ਸਤਿਗੁਰ ਸਾਨੂੰ ਉਪਦੇਸ਼ ਦਿੰਦੇ ਹੋਏ ਇੱਕ ਗੱਲ ਸਮਝਾ ਰਹੇ ਨੇ, ਕਹਿੰਦੇ ਨੇ ਹੇ ਮਨੁੱਖ ਹੇ ਇਨਸਾਨ, ਜੋਤ ਵੇਖ ਜਾਤ ਨਾ ਪੁੱਛ। ਕਿਉਂਕਿ ਸਾਡਾ ਸੰਬੰਧ ਜੋਤ ਨਾਲ ਹੈ, ਜਾਤ ਨਾਲ ਨਹੀਂ। ਜੋਤ ਵੇਖਾਂਗੇ ਤੇ ਪਰਮਾਤਮਾ ਨਾਲ ਜੁੜ ਸਕਾਂਗੇ, ਤੇ ਜੇ ਜਾਤ ਪੁੱਛਾਂਗੇ ਜਾਤ ਵੱਲ ਵੇਖਾਂਗੇ, ਜੁੜਨਾ ਤੇ ਕਿਤੇ ਰਹੇ ਹੈ, ਅਸੀਂ ਟੁੱਟ ਜਾਵਾਂਗੇ। ਕਿਉਂਕਿ ਜਾਤ ਤੋੜਦੀ ਹੈ, ਜੋਤ ਵੇਖਾਂਗੇ ਤੇ ਪਰਮਾਤਮਾ ਨਾਲ ਜੁੜ ਸਕਾਂਗੇ, ਤੇ ਜੇ ਜਾਤ ਪੁੱਛਾਂਗੇ ਜਾਤ ਵੱਲ ਵੇਖਾਂਗੇ, ਜੁੜਨਾ ਤੇ ਕਿਤੇ ਰਹੇ ਹੈ, ਅਸੀਂ ਟੁੱਟ ਜਾਵਾਂਗੇ। ਕਿਉਂਕਿ ਜਾਤ ਤੋੜਦੀ ਹੈ, ਜੋਤ ਜੋੜਦੀ ਹੈ। ਦੋਨਾਂ ਗੱਲਾਂ ਦਾ ਖਿਆਲ ਰੱਖਣਾ। ਜੋਤ ਪੁੱਛਣ ਕਰਕੇ ਨਿਕਟਤਾ ਆਉਂਦੀ ਹੈ, ਜਾਤ ਪੁੱਛਣ ਕਰਕੇ ਮਨੁੱਖ ਮਨੁੱਖ ਤੋਂ ਦੂਰ ਹੋ ਜਾਂਦਾ ਹੈ। ਹੁਣ ਇਹ ਬਚਨ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਹੀਂ, ਕਰਕੇ ਦਿਖਾਇਆ। ਜਾਣੋ ਜੋਤ ਨਾ ਪੁੱਛੋ ਜਾਤੀ, ਜੋਤ ਵੇਖ ਪਾਈ ਜਾਤ ਨਾ ਪੁੱਛ। ਕਿਉਂਕਿ ਜਾਤ ਨੇ ਹਮੇਸ਼ਾ ਤੋੜਿਆ ਜੋੜਿਆ ਨਹੀਂ, ਤੇ ਜਿਹੜੀ ਜੋਤ ਹੈ ਉਹ ਇੱਕ ਕਰ ਦਿੰਦੀ। ਹੁਣ ਸਤਿਗੁਰੂ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਨੇ ਕੁਝ ਗੱਲਾਂ, ਆਪਦੀ ਚੋਲੀ ਪਾਵਾਂ।
ਅੱਗੇ ਜਾਤ ਲਾ ਜੋਰ ਹੈ, ਅੱਗੇ ਜਾਤ ਲਾ ਜੋਰ ਹੈ, ਅੱਗੇ ਜੀਉ ਨਵੇਂ ਕੀ ਲੇਖੇ ਪਤ ਪਵੇ, ਚੰਗੇ ਸਹੀ ਕੇ ਜਾਣੋ ਜੋਤ।
ਕਿਉਂਕਿ ਅੱਗੇ ਵੀ ਜੋਤ ਦੀ ਗੱਲ ਹੋਣੀ ਹੈ, ਜਾਤ ਦੀ ਨਹੀਂ। ਸਤਿਗੁਰ ਨੇ ਖਿਆਲ ਬੜਾ ਸੁਣ ਦਿੱਤਾ ਹੈ, ਕਹਿੰਦੇ ਨੇ ਖਿਆਲ ਕਰਿਓ,
ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹੀ ਜਾਤ ਨਾ ਜਾਏ।
ਜਿੱਥੇ ਲੇਖਾ ਹੋਣਾ ਹੈ ਨਾ, ਜਿੱਥੇ ਹਿਸਾਬ ਕਿਤਾਬ ਹੋਣਾ ਹੈ ਨਾ ਉੱਥੇ ਦੇਹ ਹੋਣੀ ਹੈ ਤੇ ਨਾ ਹੀ ਉੱਥੇ ਜਾਤ ਹੋਣੀ। ਗੱਲ ਕੇਵਲ ਜੋਤ ਦੀ ਹੈ, ਜਾਤ ਦੀ ਨਹੀਂ। ਪਰ ਅੱਜ ਸਮਾਜ ਵਿੱਚ ਵੇਖੋ ਕੀ ਹੋ ਰਿਹਾ, ਕੋਈ ਜੋਤ ਪੁੱਛਦਾ, ਕੋਈ ਜੋਤ ਵੇਖਦਾ ਨਹੀਂ। ਪਹਿਲੇ ਅਸੀਂ ਜਾਤ ਪੁੱਛਣੀ, ਤੇਰੀ ਜਾਤ ਕੀ, ਤੇਰੀ ਕਾਸਟ ਕੀ, ਕਿਸ ਕਾਸਟ ਨੂੰ ਬਿਲੋਂਗ ਕਰਨਾ, ਇਹੀ ਕੇਵਲ ਪੁੱਛਿਆ ਜਾਂਦਾ। ਕੋਈ ਜੋਤ ਵੱਲ ਨਹੀਂ ਵੇਖਦਾ। ਪਰ ਸਤਿਗੁਰ ਕਹਿੰਦੇ ਨੇ ਪਹਿਲੇ ਜੋਤ। ਕਈ ਗੱਲਾਂ ਸਤਿਗੁਰੂ ਜੀ ਨੇ ਐਸੀਆਂ ਸਾਡੀ ਝੋਲੀ ਪਾਈਆਂ ਹਨ, ਬਚਨ ਬੜਾ ਕੀਮਤੀ ਯਾਦ ਆਇਆ, ਆਪਦੀ ਚੋਲੀ ਪਾਵਾਂ, ਕਿ ਸਤਿਗੁਰ ਨੇ ਇਸ ਬਚਨ ਨੂੰ ਆਖਿਆ ਨਹੀਂ, ਆਪ ਕਰਕੇ ਦਿਖਾਇਆ। ਸਤਿਗੁਰ ਆਰਾਮ ਕਰ ਰਹੇ ਸਨ, ਸਤਿਗੁਰ ਦੇ ਕੰਨੀ ਇੱਕ ਆਵਾਜ਼ ਪਈ। ਉਹ ਮਿੱਠੀ ਮਧੁਰ ਆਵਾਜ਼ ਨੂੰ ਸੁਣਦੇ ਸੁਣਦੇ ਸਤਿਗੁਰ ਉਸ ਪਾਸੇ ਤੁਰ ਪਏ। ਕੀ ਵੇਖਦੇ ਨੇ, ਇੱਕ ਮਨੁੱਖ, ਇੱਕ ਪੁਰਸ਼ ਹੱਥ ਵਿੱਚ ਰਬਾਬ ਲਈ ਰਬਾਬ ਵਜਾ ਰਿਹਾ। ਉਸ ਵੱਜਦੀ ਰਬਾਬ ਨੂੰ ਵੇਖ ਕੇ ਸਤਿਗੁਰੂ ਬੜੇ ਖੁਸ਼ ਤੇ ਪ੍ਰਸੰਨ ਹੋਏ। ਕਹਿੰਦੇ ਨੇ ਭਲਾ ਰਬਾਬ ਵਜਾਇੰਦਾ, ਭਾਈ ਰਬਾਬ ਕਮਾਲ ਵਜਾ ਰਹੀ ਹੈ। ਪਰ ਜੇ ਇਸ ਰਾਗ ਵਿੱਚ ਕਿਤੇ ਸ਼ਬਦ ਪਾ ਕੇ ਵਜਾਏ ਇਹਦਾ ਆਨੰਦ ਕੁਛ ਹੋਰ ਹੀ ਹੋਵੇ। ਉਸ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੈ, ਤੈਨੂੰ ਰਾਗ ਦਿੱਤਾ, ਤੈਨੂੰ ਸੁਰ ਦਿੱਤੀ ਹੈ, ਲੇਕਿਨ ਤੇਰੇ ਕੋਲ ਸ਼ਬਦ ਨਹੀਂ। ਇਸ ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾਇਨ ਕਰੇ ਇਹਦਾ ਆਨੰਦ ਕੁਝ ਹੋਰ ਹੋਵੇ। ਕੌਣ ਹੈ? ਸਤਿਗੁਰ ਪੁੱਛ ਕਰਦੇ ਨੇ ਭਾਈ ਨਾਂ ਕੀ ਤੇਰਾ? ਕਹਿਣ ਲੱਗਾ ਜੀ ਨਾਂ ਦਾਨਾ। ਸਤਿਗੁਰ ਕਹਿੰਦੇ ਨੇ ਤੈਨੂੰ ਪਤਾ ਹੈ ਦਾਨਾ ਕਿਹਨੂੰ ਕਹਿੰਦੇ ਨੇ? ਨਹੀਂ ਮਹਾਰਾਜ ਮੈਂ ਨਹੀਂ ਜਾਣਦਾ। ਦਾਨਾ ਕਹਿੰਦੇ ਨੇ ਸਿਆਣੇ ਨੂੰ, ਜੋ ਸਿਆਣਾ ਹੋਵੇ ਉਹਨੂੰ ਦਾਨਾ ਕਹਿ ਕੇ ਬੁਲਾਉਂਦੇ ਨੇ ਵੀ ਇਹ ਬੜਾ ਦਾਨਾ ਹੈ। ਦਾਨਾ ਸਿਆਣੇ ਨੂੰ ਹੈ ਕਹਿੰਦੇ ਨੇ, ਪਰ ਤੂੰ ਕੀ ਕਰ ਰਹੇ? ਕਹਿੰਦਾ ਜੀ ਮੈਂ ਲੋਕਾਂ ਦੀ ਉਸਤ ਕਰਕੇ ਆਪਣਾ ਪੇਟ ਪਾਲ ਰਿਹਾ, ਰੋਟੀ ਗੁਜ਼ਾਰੇ ਜੋਗਾ ਕੁਝ ਕਰ ਲੈਂਦਾ। ਸਤਿਗੁਰੂ ਕਹਿੰਦੇ ਨੇ ਮੇਰੇ ਨਾਲ ਆ, ਮੇਰੇ ਨਾਲ ਚੱਲ। ਜਦੋਂ ਰਾਗ ਵਿੱਚ ਸ਼ਬਦ ਪਾ ਕੇ ਗਾਏਗਾ ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਸਤਿਗੁਰੂ ਜੀ ਮੈਂ ਸਮਾਜ ਦੇ ਵਿੱਚ ਇੱਕ ਪਿਛੜੀ ਜਾਤੀ ਵਿੱਚੋਂ ਆ, ਛੋਟੀ ਜਿਹੀ ਜਾਤੀ ਵਿੱਚ, ਮੇਰਾ ਤੁਹਾਡਾ ਮੇਲ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਨੇ ਉਹ ਦਾਨੇ ਆ, ਮੈਂ ਤੇਰੀ ਜੋਤ ਵੇਖ ਕੇ ਤੇਰੇ ਵੱਲ ਆਇਆ, ਤੇਰੀ ਜਾਤ ਨਹੀਂ ਪੁੱਛ ਰਹੇ ਤੂੰ ਕੌਣ ਹੈ। ਮੈਂ ਤਾਂ ਕੇਵਲ ਜੋਤ ਦੀ ਪਹਿਚਾਣ ਕਰ ਰਿਹਾ, ਉਹ ਜੋਤ ਮੈਨੂੰ ਤੇਰੇ ਕੋਲ ਖਿੱਚ ਲਿਆਈ। ਕਹਿਣ ਲੱਗੇ ਮਹਾਰਾਜ ਤੁਹਾਡਾ ਸਾਡਾ ਮੇਲ ਨਹੀਂ ਹੋ ਸਕਣਾ। ਕਹਿਣ ਲੱਗੇ ਫਿਰ ਕੀ ਹੋਏ, ਅਸੀਂ ਮੇਲ ਬਣਾ ਲੈਂਦੇ। ਸਤਿਗੁਰੂ ਜੀ ਨੇ ਦਾਨੇ ਤੋਂ ਮਰਦਾਨਾ ਕਹਿ ਦਿੱਤਾ। ਕਹਿਣ ਲੱਗੇ ਤੂੰ ਦਾਨਾ ਨਹੀਂ ਤੂੰ ਮਰਦਾਨਾ। ਮਰਦਾਨਾ ਕਹਿਣ ਲੱਗਾ ਸਤਿਗੁਰ ਜਾਟ ਤੇ ਉੱਥੇ ਹੀ ਰਹਿ ਗਏ, ਤੁਹਾਡੇ ਵਿੱਚ ਤੇ ਮੇਰੇ ਵਿੱਚ ਜਿਹੜੀ ਦੂਰੀ ਹੈ, ਜਿਹੜੀ ਹਉਮੈ ਦੀ ਹੰਕਾਰ ਦੀ ਦੀਵਾਰ ਹੈ ਉਹ ਤਾਂ ਉੱਥੇ ਦੀ ਉੱਥੇ ਖੜੀ ਹੈ। ਉਹ ਦੀਵਾਰ ਕਿਹੜੀ ਹੈ? ਇੱਕ ਜਾਤ। ਸਾਹਿਬ ਕਹਿੰਦੇ ਨੇ ਜਾਤ ਹਉਮੈ ਦੀ ਦੀਵਾਰ ਹੈ, ਜਦੋਂ ਮਨੁੱਖ ਦੇ ਵਿੱਚ ਖੜੀ ਹੋ ਜਾਏ ਨਾ ਉਹਦੇ ਅੰਦਰ ਵੀ ਜੋਤ ਨੂੰ ਨਜ਼ਰ ਨਹੀਂ ਆਉਣ ਦਿੰਦੀ, ਇਹ ਦੀਵਾਰ ਇਹੋ ਜਿਹੀ। ਕਹਿਣ ਲੱਗੇ ਦਾਨੇ ਤੋਂ ਬਣਾਇਆ ਮਰਦਾਨਾ, ਲੈ ਇਹ ਵੀ ਮੈਂ ਭਿੰਨ ਭੇਦ ਮਿਟਾ ਦਿੰਦਾ, ਅੱਡ ਤੋਂ ਤੂੰ ਮੇਰਾ ਭਾਈ ਹੋਏ, ਹੁਣ ਤੇ ਤੇਰੇ ਮੇਰੇ ਵਿੱਚ ਫਰਕ ਨਹੀਂ ਨਾ ਰਿਹਾ, ਤੂੰ ਮੇਰਾ ਭਾਈ ਬਣ ਗਿਆ। ਨਾ ਰੱਖ ਦਿੱਤਾ ਜੀ ਭਾਈ ਮਰਦਾਨਾ। ਗੁਰੂ ਨਾਨਕ ਨੇ ਆਪਣਾ ਭਾਈ ਬਣਾ ਲਿਆ, ਤੇਰੀ ਮੇਰੀ ਜਾਤ ਹੁਣ ਇੱਕ ਹੋ ਗਈ, ਤੇਰੇ ਤੇ ਮੇਰੇ ਵਿੱਚ ਫਰਕ ਕਾਈ ਨਾ ਰਿਹਾ। ਸਤਿਗੁਰ ਤੁਹਾਡੇ ਨਾਲ ਚੱਲ ਪਿਆ, ਮੇਰੀ ਜਾਤ ਬਲਾਦਰੀ ਵਾਲੇ ਉਹ ਮੈਨੂੰ ਜਵਾਬ ਦੇ ਦੇਣਗੇ। ਕਹਿ ਲੱਗੇ ਫਿਰ ਕੀ ਹੋਇਆ, ਤੂੰ ਚੱਲ ਮੇਰੇ ਨਾਲ। ਲਓ ਜੀ ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਆਪਣੇ ਨਾਲ ਲਾ ਲਿਆ। ਜਦੋਂ ਭਾਈ ਮਰਦਾਨਾ ਗੁਰੂ ਨਾਨਕ ਨਾਲ ਤੁਰਿਆ ਤੇ ਕੁਝ ਗੱਲਾਂ ਸਤਿਗੁਰ ਨੇ ਆਖੀ। ਕਹਿਣ ਲੱਗੇ ਮਰਦਾਨੇ ਸਾਡੇ ਇਹ ਬਚਨ ਯਾਦ ਰੱਖਣੇ ਨੇ। ਉਹ ਕਿਹੜੇ ਨੇ? ਭਾਈ ਸਾਹਿਬ ਭਾਈ ਮਨੀ ਸਿੰਘ ਬੰਸਾਵਲੀ ਵਿੱਚ ਐਸਾ ਜ਼ਿਕਰ ਆਉਂਦਾ। ਕਹਿਣ ਲੱਗੇ ਤੂੰ ਹੁਣ ਸਾਡਾ ਸਾਥੀ ਸਾਡਾ ਭਾਈ ਬਣ ਗਏ ਤੇ ਮੈਂ ਸੰਸਾਰ ਵਿੱਚ ਇਸ ਸ਼ਬਦ ਨੂੰ ਵੰਡਣਾ ਤੇਰੇ ਜ਼ਰੀਏ। ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਜੀ ਮਹਾਰਾਜ। ਪਿਛਲੇ ਰਾਤੀ ਜਾਗਣਾ। ਜੀ ਮਹਾਰਾਜ। ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਸਤਿਗੁਰੂ ਨੇ ਕਹੀ। ਲਓ ਜੀ ਭਾਈ ਮਰਦਾਨੇ ਨੇ ਪੱਲੇ ਬੰਨ ਲਈ। ਖਿਆਲ ਕਰਿਓ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਤੁਰ ਪਏ। ਕਹਿਣ ਲੱਗੇ ਜਦੋਂ ਰਾਗ ਵੀ ਸ਼ਬਦ ਪਾ ਕੇ ਗਾਵੇਂਗਾ ਨਾ ਉਹ ਤੇਰੀਆਂ ਕੁਲਾਂ ਤਰ ਜਾਣਗੀ। ਬਾਕੀ ਗੁਰੂ ਨਾਨਕ ਨੇ ਕੁਲਾਂ ਤਾਰ ਦਿੱਤੀ। भाई मरदाना नाम लेवा जेड़ा भी गुरु का कीर्तनिया है ख्याल करियो कदी भुखा नहीं रहा। कहन वालिया ने लिखन वालिया ने बयान करन वालिया ने बहुत गलत बयान किया है लोजू ते भुखा प्यासा त्याया रहिंदा सी कोई गुरु नानक ना रहन वाला भुखा प्यासा रह जाए बिल्कुल नहीं। हां गुरु नानक का वादा सी मरदाने जिथे भुख लावांगी उथे भुख भी लगेगी जिथे प्यास लावांगी उथे प्यास भी लगेगी। नाम ही मरदाना जग तारने बहाना सी। देखो जी नाम दा मरदाना जगत दे तारन दा एक बहाना सी। मरदाना कौन सी सोई मर्द मर्द मरदाना। गल मैं कर रहा जोत दी। वेखो गुरु नानक दी जोत जिन्हें मरदाने दे अंदर जोत नूं पहचाने एक ऐसा मर्द बनाया एक ऐसा अपना भाई बनाया जिसनूं नाल लैके सारे संसार अंदर इस आवाज नूं बुलंद कीता। तो आवाज केड़ी है
जानो जोत न पूछो जाती जानो जोत न पूछो जाती जानो जोत जानो जोत न पूछो जाती आ गए जात ना है जानो जोत जानो जोत जानो जोत जानो जोत न पूछो जाती आगे जात ना है जानो जोत जाती दे क्या हाथ सच परखी है मोहरा होवे हाथ मरिए चखी है जानो जोत न पूछो जाती आगे जात ना है जानो जोत।
कहन तो भाव गुरु नानक पातशाह ने जोत वेखी है जात नहीं पूछी। सारे संसार का रटन किया जी भाई मरदाने नाल लैके भाई मरदाने दे नाल सतगुरु का बड़ा प्यार सी बहुत स्नेह बहुत करिया करते सन क्योंकि कीर्तनिया से इसे आवाज नूं बुलंद किया जी धन गुरु अंगद साहिब ने। गुरु नानक की संगत उसनूं कायम किया ते संगत विच कोई वड्डा छोटा नहीं कोई ऊंच नीच नहीं कोई जात पात नहीं किसी प्रकार का भिन्न नहीं पेत नहीं क्योंकि संगत आखद ही उन्होंने। भाई साहब जी का एक बचन बड़ा कीमती है। भाई साहब कहते चार वर्ण एक वर्ण हो संगत कहड़ी है जिथे चार वर्ण एक दे रूप विच हो जा फिर साध संगत मिल होए तराबा। वो चार वर्ण केड़े ने खत्री ब्राह्मण सूद वैस उपदेश चौं वर्णा को साझ। गुरु अंगद साहब ने संगत नूं कायम कीता है जी। गुरु नानक पातशाह दी जोत तीसरा जम गुरु अमरदास जिन्ना संगत तो पंगत बना दिती। मैं गुरु नानक दी जोत दे तुहानूं दर्शन करा रहे क्योंकि कई बार विचार चलती है कि साढ़े दस गुरु होए खिमा कर देना साडा एको ही गुरु है क्योंकि जोत एक है स्वरूप जरूर दस होए लेकिन गुरु दस नहीं हैं गुरु एको ही है। अज इस दी विचार करना
गुर अंगत गुर अंगते
अमृत बिरख अमृत फल फलिया ज्योति ज्योत जगायन दीवे तेजू दीवा बलिया।
गुर अंगत कौन हन? कहते ने गुरु नानक। ते गुरु नानक कौन हन? गुरु अंगत। गुर अंगत गुर अंगते अमृत बिरख अमृत फल फलिया ज्योति ज्योत जगायन दीवे ते ज्यो दीवा बले। एक दीवे तो दूसरा दीवा बले। हुण बलदा होवे दीवा जिन्ने मर्जी दीवे बाल लो, ते जे दीवा ही बुझिया होवे फिर दीवा कितों बले? फिर तो नहीं ना दीवा बल सकता। कहन तो पा महत्ता जिहड़ी है जोत नूं है, दीवे नूं शरीर नूं नहीं। गुरु नानक ने अपने वर्गियां नौ जोतां जगाईयां। हुण गुरु अमरदास जी ने इस संगत दे विचों पंगत नूं कायम कीता। हुण पंगत विच भी जिहड़ा बह जाए ना उहनूं उठाया नहीं जा सकदा। किसी जाति का किसी मजहब का होवे वड्डा होवे छोटा होवे नहीं, वह पंगत विच आके बह गए। पंगत की महत्ता इतनी वड्डी है, जिस पंगत दे विच बादशाह वर्गे भी आके बैठे। बादशाह वर्गे क्योंकि सतगुरु का हुक्म सी जिन्हें मेरे दर्शन करने ने ना पहले पंगत विच बह के लंगर छके, उन्हें पता लग जाए कि इत्थे कोई वड्डा छोटा नहीं, सब इको जाए। बह गया पंगत विच, कहिंदे गुरु के दर्शन नहीं होए लंगर वरत रहे। सिख बैठा सी कोल, कहन लगा भोलिया दर्शन क्यों नहीं होए? यह जो खिचड़ी का प्रसाद वरता रहे सन यही गुरु अमरदास ने। बादशाह हैरान हो गया, कहना गुरु की निगाह विच सब एक हो जाए, किसी वास्ते भी कोई भिन्न भेद नहीं है। जे मैं बादशाह मैनू भी उसे पंगत जी वरताया, जे कोई गरीब बैठा वह भी उसे पंगत च खा रहे है। यह है गुरु नानक की जोत। गुरु नानक का चौथा जामा गुरु नानक की जोत गुरु रामदास, जिन्होंने जाके रामदास चक वसाया, जिन्हों असी श्री हरिमंदर साहब के नाम से जानते। जो रामदास चक वसया है ना, सतगुरु ने इतने 52 जातों को वसाया, 52 जातों हर किसी को आवाज मारी है आओ भाई गुरु नानक के दर से कोई भी आ सकता है। केवल किस लिए? किसे लिए? कि सब नू एक जोत करके जानिया, एक जोत करके मने। धन गुरु अर्जन साहब ने तो कमाल ही कर दिता। धन गुरु अर्जन साहब ने अपने पिता गुरु रामदास की चलती हुई मर्यादा कायम करते श्री हरिमंदर साहब नू बनाया, ते हरिमंदर साहब के चार दरवाजे रख दिए। वह चार दरवाजे रखण का कारण ही यह सी कि इन चार दरवाजों में किसी मजहब का किसी धर्म का कोई भी बंदा आ सकता। देखो ख्याल करना, हरिमंदर साहब की बनतर कैसी है, रस्ता इको है, दरवाजे चार हैं, आण का भी एक है ते जाण का भी एक। किस असी जाट का रौला पा रहे? सतगुरु ने तो सानू बड़ा कुछ समझाया पर यह गल साड़ी समझ अज तक नहीं आई। धन गुरु अर्जन साहब वेखो कमाल की गल, ऐसा हरिमंदर बना दिता है जो दुनिया के विच इको ही, बल्कि यह कहना चाहिए कि मंदरां तो दुरकारिया नूं थां देने वाला केवल हरिमंदर है। एक नजारा तुहाडी चोली पा रहे हैं। हस्त खेलत तेरे त्योहरे आया, भगत करत नामा पकड़े उठाया, ही नड़ी जात मेरी जात मराया, छिपक जन्म काहे को आया, ले कमली चलिया पलटाए, दोहरे पाछे बैठा जाए, ज्यों ज्यों नामा हर गुनी उचरे, भगत जना का दोहरा फिरे। नाम देव भगती करने वास्ते मंदिर विच आ गए।
ਧਰਮ ਦੇ ਠੇਕੇਦਾਰਾਂ ਨੇ ਚੁੱਕ ਕੇ ਬਾਹਰ ਮਾਰੇ। ਪੰਡਤਾਂ ਨੇ ਆਖਿਆ ਤੂੰ ਨੀਵੀਂ ਜਾਤ ਵਿੱਚ ਇੱਕ ਸ਼ੁੱਧ ਤੇ ਮੰਦਰ ਵਿੱਚ ਕਿਵੇਂ ਆ ਕੇ ਬਹਿ ਗਏ। ਕਹਿੰਦੇ ਨੇ ਮੋਢੇ ਤੇ ਕਮਲੀ ਪਾਈ ਮੰਦਰ ਦੇ ਪਿਛਵਾੜੇ ਜਾ ਕੇ ਬਹਿ ਗਏ, ਪਰਮਾਤਮਾ ਅੱਗੇ ਰੋਸ ਕੀਤਾ, ਹੇ ਪਰਮਾਤਮਾ
ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾ ਵਲਤੀ ਇਹ ਪਰਮ ਜੋ ਹੈ ਮੁਝੀ ਉੱਪਰ ਸਭ ਕੋ ਮਿਲਾ, ਸੂਦ ਸੂਦ ਕਰ ਮਾਰੇ ਉਠਾਓ, ਕਹਾਂ ਕਰੋ ਬਾਪ ਬਿਠਲਾ, ਮੂਏ ਹੋਏ ਜੋ ਮੁਕਤ ਦਿਓ, ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਏਲਾ, ਤੂੰ ਜੋ ਦਿਆਲ ਕਿਰਪਾਲ ਕਹੀਤ ਹੈ, ਅਤ ਬੁਝ ਪਇਓ ਅਪਾਰਲਾ, ਫੇਰ ਦਿਆ ਦੋਹਰਾ ਨਾਮੇ ਕੋ, ਪੰਡਿਆਂ ਕੋ ਪਿਛਵਾੜਲਾ।
ਹੇ ਪਰਮਾਤਮਾ ਬਸ ਇੱਕ ਗੱਲ ਦਾ ਖਿਆਲ ਕਰੀ, ਮੈਨੂੰ ਤੂੰ ਨਾ ਵਿਸਾਰੀ, ਮੈਂ ਤੇ ਤੇਰੇ ਅੱਗੇ ਬੇਨਤੀ ਹੀ ਕਰ ਸਕਦਾ। ਰੋਸ ਕਰ ਰਹੇ ਨੇ ਅਕਾਲ ਪੁਰਖ ਨਾਲ, ਹੇ ਪਰਮਾਤਮਾ ਜੇ ਤੇਰਾ ਨਾਮ ਹੀ ਨਹੀਂ ਸੀ ਜਪ ਸਕਦਾ, ਤੇਰਾ ਸਿਮਰਨ ਨਹੀਂ ਸੀ ਕਰ ਸਕਦਾ, ਤੇਰੇ ਘਰ ਹੀ ਨਹੀਂ ਮੈਂ ਆ ਸਕਦਾ ਸੀ, ਮੈਨੂੰ ਕਾਹਨੂੰ ਇਸ ਜਾਤ ਵਿੱਚ ਭੇਜੇ, ਕਿਸੇ ਉੱਚੀ ਜਾਤ ਵਿੱਚ ਭੇਜ ਦੇਣ, ਤੇਰਾ ਨਾਮ ਤੇ ਜਪਦਾ, ਤੇਰਾ ਸਿਮਰਨ ਤੇ ਕਰਦਾ, ਨੀਵੀਂ ਜਾਤ ਵਾਲੇ ਨੂੰ ਨਾਮ ਜਪਣ ਦਾ ਵੀ ਹੁਕਮ ਨਹੀਂ ਸੀ। ਖਿਆਲ ਕਰਿਓ ਇਸ ਸਮਾਜ ਦੀ ਹਾਲਤ ਸੀ, ਇਸ ਸਮਾਜ ਦੇ ਅੰਦਰ ਮੰਦਰ ਵਿੱਚੋਂ ਕੱਢੇ ਹੋਏ ਨਾਮਦੇਵ ਨੂੰ ਧੰਨ ਗੁਰੂ ਅਰਜਨ ਸਾਹਿਬ ਨੇ ਆਵਾਜ਼ ਮਾਰੀ, ਆ ਨਾਮਦੇਵ ਤੂੰ ਮੇਰੇ ਕੋਲ ਆ, ਕੀ ਹੋਇਆ ਤੈਨੂੰ ਮੰਦਰ ਵਿੱਚੋਂ ਕੱਢਿਆ ਗਿਆ, ਮੈਂ ਤੈਨੂੰ ਹਰ ਮੰਦਰ ਵਿੱਚ ਬਿਠਾ ਦਿੰਦਾ। ਹਾਲੇ ਕਿ ਜੋਹਰਾ ਫਿਰ ਗਿਆ, ਪਰ ਉਹਨਾਂ ਜਾਤ ਅਭਿਮਾਨੀਆਂ ਦੇ ਮਨ ਫਿਰ ਵੀ ਨਹੀਂ ਫਿਰੇ, ਉਹ ਉੱਥੇ ਦੇ ਉੱਥੇ ਖਲੋਤੇ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁੱਖ ਲਾਇਆ, ਹੰਕਾਰੀਆਂ ਵੱਲ ਜਾਤ ਅਭਿਮਾਨੀਆਂ ਵੱਲ ਪਿੱਠ ਹੋ ਗਈ, ਨਾਮਦੇਵ ਨੂੰ ਮੁੱਖ ਸਾਹਮਣੇ ਵਿਖਾਇਆ ਪਰਮਾਤਮਾ ਨੇ, ਲੇਕਿਨ ਉਹਨਾਂ ਦੇ ਦਿਮਾਗ ਉੱਥੇ ਦੇ ਉੱਥੇ ਹੀ ਖੜੇ। ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹੀ ਹਨ। ਕੈਸੀ ਕਮਾਲ ਦੀ ਗੱਲ ਹੈ ਜੀ, ਨਾਮਦੇਵ ਹਰਿਮੰਦਰ ਵਿੱਚ ਉਦੋਂ ਵੀ ਬੈਠੇ ਸਨ, ਨਾਮਦੇਵ ਹਰਿਮੰਦਰ ਵਿੱਚ ਅੱਜ ਵੀ ਬੈਠੇ ਹੋਏ ਨੇ। ਹੈ ਕਿਸੇ ਸਿੱਖ ਦੀ ਤਾਕਤ ਕੋਈ ਆਖੇ ਕਿ ਨਾਮਦੇਵ ਜੀ ਤੁਸੀਂ ਪਰਾਂ ਹੋ ਜਾਓ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਨਹੀਂ ਕੋਈ ਕਹਿ ਸਕਦਾ, ਕਿਉਂਕਿ ਇਹ ਮਾਣ ਬਖਸ਼ਿਆ ਗੁਰੂ ਅਰਜਨ ਸਾਹਿਬ ਨੇ ਤੇ ਗੁਰੂ ਦਾ ਦਿੱਤਾ, ਕੋਈ ਮਾਣ ਖੋ ਨਹੀਂ ਸਕਦਾ, ਕੋਈ ਲੈ ਨਹੀਂ ਸਕਦਾ। ਕੈਸੀ ਗੱਲ ਹੈ, ਉਸ ਵੇਲੇ ਸਮਾਜ ਵਿੱਚ ਇਹ ਹਾਲਤ ਸੀ, ਲੇਕਿਨ ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਨਾਲ ਬਿਠਾ ਲਏ। ਅੱਡ ਦਾ ਮਨਿਸਟਰ ਨਾਲ ਕੁਰਸੀ ਬਰਦਾਸ਼ਤ ਨਹੀਂ ਕਰਦਾ, ਉਹ ਕਹਿੰਦਾ ਮੈਂ ਹੀ ਬਸ ਉੱਤੇ ਹੋਵਾਂ, ਮੇਰੇ ਨਾਲ ਨਾ ਕੋਈ ਬਵੇ, ਪਰ ਧੰਨ ਗੁਰੂ ਅਰਜਨ ਸਾਹਿਬ ਨੇ ਤੇ ਆਪਣੇ ਨਾਲ ਕਈਆਂ ਨੂੰ ਬਿਠਾਇਆ, ਇੱਕ ਰੂਹਾਨੀ ਥਾਲ ਤਿਆਰ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਰੂਹਾਨੀ ਰੂਹ ਦੀ ਖੁਰਾਕ, 36 ਪ੍ਰਕਾਰ ਦਾ ਜਿਹਦੇ ਅੰਦਰ ਭੋਜਨ ਹੈ, ਜਿਹਨੂੰ ਛੱਕ ਕੇ ਮਨੁੱਖ ਤ੍ਰਿਪਤ ਹੋ ਸਕਦਾ ਹੈ। ਹਾਲੇ ਨਾਮਦੇਵ ਨੇ ਆਵਾਜ਼ ਕਿਹੜੀ ਦਿੱਤੀ ਹੈ,
ਸਭੇ ਖੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਨੇ,
ਗੱਲ ਰਾਮ ਦੇ ਨਾਂ ਦੀ ਹੈ, ਪਰ ਸਤਿਗੁਰ ਨੇ ਕਿਉਂ ਬੁਲਾਇਆ? ਉਹ ਕਹਿਣ ਲੱਗੇ ਮੈਂ ਤੇਰੀ ਜਾਤ ਨੂੰ ਆਵਾਜ਼ ਨਹੀਂ ਦਿੱਤੀ, ਤੇਰੀ ਜੋਤ ਨੂੰ ਬੁਲਾ ਲਈ, ਜਿਹੜੀ ਜੋਤ ਇਸ ਗੱਲ ਦੀ ਗਵਾਹੀ ਕਰ ਰਹੀ ਹੈ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਉਸ ਤੋਂ ਬਿਨਾ ਕੌਣ ਬੋਲ ਸਕਦਾ? ਫਿਰ ਕਹਿੰਦੇ ਨੇ
ਇਕਲ ਮਾਟੀ ਗੁੰਜਰ ਚੀਟੀ, ਭਾਜਨ ਹੈ ਬੋਨਾ ਨਾਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ, ਜਾਣੋ ਜੋਤ
ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ,
गलती सारी जोत दी। हुण कलगीधर पातशाह ने कट कीती, उन्होंने भी केवल जोत की पहचान दसी।
जागत जोत जपे निष्बासर, एक बिना मन नेक लाया ले। पूरन प्रेम प्रतीत सजे व्रत, गोड़ मड़ी मत भूल न माले। तीर्थ दान दया तप संयम, एक बिना ने एक पछाण। पूरण जोत जगे खट में, तब खालस ताहे निखालस जाने। जानो जोत जिमी जमान के बिखे, समस्त एक जोत है।
जिस पासे मर्जी झाती मार के वेख लो, जोत इको ही। सद बलवंड जी भी कहते ने, जोत ओहा जुगत सह सह काया फेर पलटी। भाई जोत इको ही है। हुण गुरु ग्रंथ साहिब नूं असीं की आखनी आ, दसवां पातशाह की प्रतख जोत, जहरा हजूर, हाजरा हजूर, धन धन साहिब श्री गुरु ग्रंथ साहिब जी। बाणी ते केवल छह गुरु साहिबानां दी, पर दसां पातशाह की प्रतख जोत क्यों कहने? क्योंकि जोत इको ही है। इहदा भाव कि साडा गुरु इको ही है, असीं एक गुरु दे सिख हां। हां, उन्होंने जामे दस जरूर धारण किए ने, स्वरूप जरूर उन्होंने दस धारण किए ने, पर दसां स्वरूपां अंदरों ना समझ आया सानू इको ही गल ही। भई जोत नू वेख जात ना पुछ। मैं ते कई बार हैरान हुन्ना कि असीं रौला किन्ना पाने। 300 साल भी बीत गए, अमृत छको जी, गुरु वाले बनो। वो भाई जी अमृत छक के भी जात नहीं बदलनी, ते अमृत छकन दा की फायदा, की लाभ है? फिर स्वाद ते तां है ना कि उह साडी जात बदल के रख देवे। क्योंकि सतगुरु ने जो अमृत छकाया सी ना, उन्हां सारे सिंह सजाई सन। ते जे असीं जात ही केवल मनीए, एक खत्री सन, एक जट सन, एक छिंबा, एक चूर, एक नाई, जाता तो ही सन ना, पर नहीं उन्हें खंडे बाटे का अमृत छका के इस जात को मिटा दिता। केवल एक जोत की पहचान रखे कि मेरा खालसा, मेरा गुरसिख एक जोत को वेख। आप जोत वाल तो तुरे कोई ना, जात वाली तुर पे। बस हुण जात ही रह गई है, जोत अलोप हो गई। मैं पहले भी बेनती की है, फिर दोहरा दें, यह होमे हंकार एक जात की दीवार है। जब तक यह नहीं ना डिगदी, तद तक गल नहीं जी बननी। गल ता ही बनेगी जेनू असीं गिरा दईए। केवल जोत वेखीए जात नहीं। मैनु सतगुरु जी का एक इतिहास चेते आया, जो पंगाणी का युद्ध हो रहा सी, उस युद्ध अंदर कुछ जवानों के मूह आवाज आ रही थी, कुछ पानी मंग रहे सन। ते एक सिख के कन्नी आवाज पै गई, उन्हें मशक चुकी ते पानी पिलाण लग पे। छिड़िया जंग सी बड़े कमसान वाला, आमो सामने सुरमे डटे पै सन। लत्तां टुटियां, छातियां फटियां सन, धड़कियां जवानों के कटे पै सन। सूए सागरली उपरली सतह उत्ते मानो लाशियां दे लाशे अटे पै सन। पर अद मोहां दे मूह आवाज आए, हाए हाए पानी, हाए हाए पानी। कोई अगले लोग दे पांदियां नूं जांदी वार दा आए पलाए पानी। सिख सुनदा की करदा? मशक मोढे ते सिख दसमेश जी दा, बिना वितकरे पानी पलाई जांदा। तड़प तड़प पै देव दे जान, जेडे जान उहनां दी जान विच पाई जांदी। हुण जिन्हों गर्मी की रुत विच पानी मिल जाए, पहला पानी जीव है, वह जीव पैंदा। पानी पी के जिंदा हो जाता है, खड़ा होके फिर कई लड़दा है। पर किसी गुरां पास जा शिकायत की, सतगुरु जी जरा ख्याल लिया जे, मोया वैरियां ताई जवान वाला वैरी विच बुकल तुसा पालिया जे। सतगुरु कहिंदे ने, तुहाडा वैरी किहड़ा बन गया है भाई? कह लगे जी आ भाई कन्हैया,
ਇਹ ਸਾਡਾ ਵੈਰੀ ਹੈ। ਅਸੀਂ ਬੜੀ ਮੁਸ਼ਕਲ ਜਾ ਕੇ ਮਾਰ ਕੇ ਉਹਨਾਂ ਨੂੰ ਢਾਣੇ ਆ ਗਿਰਾਨੇ ਆ, ਇਹ ਪਾਣੀ ਪਿਲਾ ਕੇ ਫਿਰ ਉਹਨਾਂ ਨੂੰ ਖੜਿਆ ਕਰ ਦਿੰਦਾ।
ਸਤਿਗੁਰ ਕਹਿਣ ਲੱਗੇ ਬਲਾਓ ਕਨਈਏ ਨੂੰ,
ਕਨਈਆ ਤੈਨੂੰ ਸਤਿਗੁਰ ਯਾਦ ਕਰਦੇ ਨੇ।
ਭਾਈ ਕਨਈਆ ਜੀ ਆ ਗਿਆ। ਜੀ ਮਹਾਰਾਜ ਕੀ ਹੁਕਮ ਹੈ?
ਭਾਈ ਕਨਈਆ ਪਤਾ ਲੱਗਾ ਕਿ ਤੂੰ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ।
ਸਿੱਖ ਸ਼ਿਕਾਇਤ ਕਰ ਰਹੇ ਨੇ। ਭਾਈ ਕਨਈਆ ਕੀ ਕਹਿੰਦਾ?
ਭਾਈ ਕਨਈਆ ਕਹਿੰਦਾ, ਸਤਿਗੁਰ ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ,
ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ,
ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ ਨਹੀਂ,
ਮੈਂ ਤੇ ਤੁਹਾਡੇ ਤੋਂ ਸਵਾ ਕਿਸੇ ਨੂੰ ਨਹੀਂ ਵੇਖਿਆ।
ਜਿੱਥੇ ਪਾਣੀ ਚੋਨਾ ਨਾ ਪਾਣੀ ਪਾਨਾ, ਉੱਥੇ ਮੈਨੂੰ ਤੁਹਾਡੀ ਕਲਗੀ ਜਿਗਾ ਨਜ਼ਰ ਆਉਂਦੀ।
ਤੇ ਸਤਿਗੁਰ ਕਿਹੜਾ ਸਿੱਖ ਹੈ ਜੋ ਗੁਰੂ ਦੇ ਮੁੱਖ ਵਿੱਚ ਪਾਣੀ ਨਾ ਪਾਵੇ?
ਲਓ ਜੀ ਕਲਗੀਧਰ ਪਾਤਸ਼ਾਹ, ਇਹ ਨਹੀਂ ਕਿ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ, ਸਿੱਖਾਂ ਅੰਦਰ ਵੀ ਇਹ ਗੱਲ ਹੈ।
ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਆਖਿਆ ਕਨਈਆ ਤੇਰੀ ਬਿਨਾਈ ਸਾਫ਼ ਹੋ ਗਈ ਹੈ,
ਤੈਨੂੰ ਵੈਰੀਆਂ ਵਿੱਚ ਤੇ ਸਾਡੇ ਵਿੱਚ ਅੰਤਰ ਹੀ ਨਜ਼ਰ ਨਹੀਂ ਆ ਰਿਹਾ।
ਕਹਿੰਦਾ ਜਿੱਥੇ ਚੂਹਾਂ ਪਾਣੀ ਤੇਰਾ ਮੁੱਖ ਦਿਸੇ,
ਕਿਸੇ ਗੈਰ ਦੇ ਮੂੰਹ ਵਿੱਚ ਨਹੀਂ ਪਾ।
ਸਤਿਗੁਰ ਮੈਂ ਤੇ ਤੇਰੇ ਮੁੱਖ ਵਿੱਚ ਪਾਣੀ ਪਾ ਰਿਹਾ,
ਤੇਰੇ ਸਵਾ ਕੋਈ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ।
ਸਤਿਗੁਰ ਨੇ ਫਿਰ ਪਤਾ ਕੀ ਕੀਤਾ? ਇੱਕ ਮਲਮ ਦੀ ਡੱਬੀ ਤੇ ਨਾਲ ਪੱਟੀ ਵੀ ਦੇ ਦਿੱਤੀ।
ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾਨ ਦੇਣਾ,
ਉੱਥੇ ਨਾਲ ਮਲਮ ਪੱਟੀ ਵੀ ਕਰੀ।
ਸਤਿਗੁਰ ਤੇ ਇਹੋ ਜਿਹੇ ਗੁਰਸਿੱਖਾਂ ਨੂੰ ਇਹ ਉਹਨਾਂ ਨੇ ਜਾਚ ਸਮਝਾਈ ਹੈ,
ਪਰ ਅੱਜ ਦਾ ਸਿੱਖ ਕਿੱਥੇ ਖੜਾ ਹੈ? ਕੀ ਉਹਦੇ ਮਨ ਚ ਇਹ ਵਿਚਾਰ ਹੈ? ਕੀ ਉਹਦੀ ਸੋਚ ਇੱਥੋਂ ਤੱਕ ਪਹੁੰਚੀ ਹੈ? ਜੇ ਅਜੇ ਤੱਕ ਨਹੀਂ ਪਹੁੰਚੀ ਤੇ ਕਿੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦੇ ਹਾਂ ਸੁਣਦੇ ਹਾਂ,
ਪਰ ਗੱਲ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ, ਅਗਾਂਹ ਨਹੀਂ ਗਈ।
ਆਓ ਕੋਸ਼ਿਸ਼ ਕਰੀਏ ਜੋ ਸਤਿਗੁਰ ਨੇ ਬਚਨ ਕਹੇ ਨੇ ਇਹਨਾਂ ਨੂੰ ਕਮਾ ਸਕੀਏ, ਇਹਨਾਂ ਤੇ ਅਮਲ ਕਰ ਸਕੀਏ। ਜੇ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਗੱਲ ਨਹੀਂ ਬਣੇਗੀ,
ਕਿਉਂਕਿ ਅਮਲ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਸ ਤੇ ਅਮਲ ਕਰਕੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਉਂਦੇ
ਤਦ ਤੱਕ ਗੱਲ ਨਹੀਂ ਬਣਨੀ।
ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ। ਆਓ ਭਾਈ ਜੋਤ ਨੂੰ ਮੁੱਖ ਰੱਖੋ, ਜਾਤ ਨੂੰ ਨਹੀਂ।
ਤੇ ਜਿਨ੍ਹਾਂ ਨੇ ਜੋਤ ਨੂੰ ਮੁੱਖ ਰੱਖਿਆ
ਉਹ ਜੁੜ ਗਏ ਨੇ ਪ੍ਰਮਾਤਮਾ ਨਾਲ,
ਉਹ ਪ੍ਰਮਾਤਮਾ ਵਿੱਚ ਅਭੇਦ ਹੋ ਗਏ ਨੇ, ਇੱਕ ਮਿੱਕ ਹੋ ਗਏ ਨੇ।
ਤੇ ਜਿਨ੍ਹਾਂ ਨੇ ਅਜੇ ਜੋਤ ਨੂੰ ਨਹੀਂ ਮੰਨਿਆ, ਜਾਤ ਨੂੰ ਮੁੱਖ ਰੱਖਿਆ, ਉਹ ਪ੍ਰਮਾਤਮਾ ਤੋਂ ਦੂਰ ਨੇ,
ਅਜੇ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਸਕੇ।
ਉਹ ਰਹਿਣਗੇ ਵੀ ਦੂਰ, ਕਿਉਂਕਿ ਉਹ ਦੂਰੀ ਉਸੇ ਤਰ੍ਹਾਂ ਪੈਦਾ ਕਰੀ ਜਾ ਰਹੀ ਹੈ।
ਜੇ ਪ੍ਰਮਾਤਮਾ ਦੇ ਨੇੜੇ ਜਾਣਾ ਹੈ ਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਪਏਗਾ,
ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ,
ਪ੍ਰਵਾਨਗੀ ਤਾਂ ਮਿਲਣੀ ਹੈ ਜੇ ਅਸੀਂ ਉਹਦਾ ਹੁਕਮ ਮੰਨ ਕੇ ਚੱਲਾਂਗੇ।
ਸੋ ਸਤਿਗੁਰੂ ਜੀ ਨੇ ਇਸ ਜਾਤ ਪਾਤ ਨੂੰ ਊਚ ਨੀਚ ਭਿੰਨ ਭੇਤ ਨੂੰ ਮਿਟਾ ਕੇ ਇੱਕ ਜੋਤ ਦੀ ਗੱਲ ਕੀਤੀ ਹੈ,
ਤੇ ਇੱਕ ਜੋਤ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦਾ ਅਸੀਂ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ।
ਸਤਿਗੁਰ ਬਖਸ਼ਿਸ਼ ਕਰਨ, ਐਸੀ ਗੱਲ ਸਾਡੇ ਅੰਦਰ ਆ ਜਾਏ, ਗੁਰੂ ਦਾ ਹੁਕਮ ਕਮਾ ਸਕੀਏ। ਜੀ
ਜਾਨੋ ਜੋਤ ਨਾ ਪੁੱਛੋ ਜਾਤੀ, ਜਾਨੋ ਜੋਤ ਨਾ ਪੁੱਛੋ ਜਾਤੀ, ਆ ਗਏ ਜਾਤ ਨਾ ਹੈ, ਜਾਨੋ ਜੋਤ ਨਾ ਪੁੱਛੋ ਜਾਤੀ, ਜਾਨੋ ਜੋਤ ਨਾ ਪੁੱਛੋ ਜਾਤੀ, ਆ ਗਏ ਜਾਤ ਨਾ ਹੈ, ਜਾਨੋ ਜੋਤ, ਜਾਨੋ ਜੋਤ, ਜਾਨੋ ਜੋਤ।